ਵਾਰ 18 ਦੀ ਪੌੜੀ 19 ਵਿੱਚ ਪ੍ਰਭੂ ਪਿਆਰਿਆਂ ਦੀ ਵਡਿਆਈ ਤੇ ਜੋ ਸ੍ਰੇਸ਼ਟ ਆਚਾਰ ਤੇ ਕਿਰਦਾਰ ਹੈ ਪ੍ਰਭੂ ਦੇ ਪਿਆਰਿਆਂ ਦਾ, ਉਸ ਦਾ ਵਰਣਨ ਕਰਦੇ ਹਨ ਵੀ ਉਹ ਕਿੰਨਾ ਮਹਾਨ ਹੈ। ਜਪ ਤਪ ਸੰਜਮ ਲੱਖ ਲੱਖ, ਹੋਮ ਜਗ ਨਈ ਵੇਦ ਕਰੋੜੀ, ਵਰਤ ਨੇਮ ਸੰਜਮ ਘਣੇ, ਕਰਮ ਧਰਮ ਲੱਖ ਤਾਂਡ ਮਰੋੜੀ, ਤੀਰਥ ਪੁਰਬ ਸੰਜੋਗ ਲੱਖ, ਪੁੰਨ ਦਾਨ ਉਪਕਾਰ ਨਾ ਓੜੀ, ਦੇਵੀ ਦੇਵ ਸਰੇਵਣ ਵਾਰਸ ਰਾਪ ਲੱਖ ਜੋੜ ਵਿਛੋੜੀ, ਦਰਸ਼ਨ ਵਰਨ ਅਵਰਨ ਲੱਖ, ਪੂਜਾ ਅਰਚਾ ਬੰਧਨ ਤੋੜੀ, ਲੋਕ ਵੇਦ ਗੁਣ ਗਿਆਨ ਲੱਖ, ਜੋਗ ਭੋਗ ਲੱਖ ਝਾੜ ਪਛੋੜੀ, ਸੱਚੋ ਉਰੈ ਸਭ ਕਿਹੋ, ਲੱਖ ਸਿਆਣਪ ਸਭਾ ਥੋੜੀ, ਉੱਪਰ ਸੱਚ ਆਚਾਰ ਚਮੋੜੀ, ਉੱਪਰ ਸੱਚ ਆਚਾਰ ਚਮੋੜੀ। ਕਹਿਣ ਲੱਗੇ ਜਪ ਤਪ ਸੰਜਮ ਲੱਖ ਲੱਖ, ਹੋਮ ਜਗ ਨਈ ਵੇਦ ਕਰੋੜੀ। ਤਰ੍ਹਾਂ ਤਰ੍ਹਾਂ ਦੇ ਜਪ ਕਰਨੇ, ਵੇਦਾਂ ਆਦਿਕਾਂ ਦੇ ਜਾਪ ਕਰਨੇ, ਤਰ੍ਹਾਂ ਤਰ੍ਹਾਂ ਦੇ ਤਾਪ ਕਰਨੇ, ਧੂਣੀਆਂ ਆਦਿਕ ਤਪਾਉਣੀਆਂ, ਤੇ ਤਰ੍ਹਾਂ ਤਰ੍ਹਾਂ ਦਾ ਸੰਜਮ ਸੰਸਾਰ ਜਗਤ ਵਿੱਚ ਰੱਖਣਾ, ਤਰ੍ਹਾਂ ਤਰ੍ਹਾਂ ਦੇ ਧਿਆਨ ਲਾ ਕੇ ਸਮਾਧੀਆਂ ਲਾਉਣੀਆਂ, ਧਾਰਨਾ ਬਣਾਉਣੀਆਂ ਕਿ ਮੈਂ ਆਹ ਸੰਜਮ ਕਰਦਾ ਹਾਂ, ਮੈਂ ਆਹ ਸੰਜਮ ਕਰਦਾ ਹਾਂ, ਇਹ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡਾਂ ਚ ਗਲਤਾਨ ਹੋਣਾ, ਲੱਖਾਂ ਤੇ ਲੱਖਾਂ ਹਵਨ ਕਰਨੇ, ਲੱਖਾਂ ਹੀ ਯੱਗ ਕਰਨੇ, ਲੱਖਾਂ ਵਾਰੀ ਠਾਕਰਾਂ ਨੂੰ ਭੋਗ ਆਦਿਕ ਲਵਾਉਣੇ, ਤੇ ਕਰੋੜਾਂ ਵਾਰੀ ਉਹਨਾਂ ਦੇਵੀ ਦੇਵਤਿਆਂ ਦੀ ਪੂਜਾ ਕਰਨੀ। ਐਸੇ ਸੰਸਾਰ ਵਿੱਚ ਕਰਮ ਆਦਿਕ ਲੋਕ ਕਰਦੇ ਹਨ। ਇਹਦੇ ਤੋਂ ਇਲਾਵਾ ਹੋਰ ਵਰਤ ਨੇਮ ਸੰਜਮ ਘਣੇ, ਕਰਮ ਧਰਮ ਲੱਖ ਤੰਦ ਮਰੋੜੀ, ਤਰ੍ਹਾਂ ਤਰ੍ਹਾਂ ਦੇ ਵਰਤ ਰੱਖਣੇ, ਨੇਮ ਕਰਨੇ ਸਾਧ ਸੰਗਤ, ਤਰ੍ਹਾਂ ਤਰ੍ਹਾਂ ਦੇ ਸੰਜਮ ਪਰਹੇਜ਼ ਕਰਨੇ, ਕਰਮ ਧਰਮ ਲੱਖਾਂ ਹੀ ਸੰਸਾਰ ਜਗਤ ਵਿੱਚ ਕਰਨੇ। ਇਹ ਕਹਿਣ ਲੱਗੇ ਕੱਚੀ ਤੰਦ ਦੀ ਮਰੋੜੀ ਦੇ ਵਾਂਗੂ ਹਾਂ, ਜਿਵੇਂ ਕੱਚੀ ਤੰਦ ਹੋਵੇ ਨਾ, ਮਾੜਾ ਜਿਹਾ ਕੱਚੇ ਧਾਗੇ ਨੂੰ ਖਿੱਚੀਏ ਤਾਂ ਟੁੱਟ ਜਾਂਦਾ। ਕਹਿੰਦੇ ਇਹ ਸਾਰੇ ਦੇ ਸਾਰੇ ਵਰਤ ਰੱਖਣੇ, ਨੇਮ ਕਰਨੇ, ਕਰਮ ਧਰਮ ਦੁਨੀਆਂ ਵਿੱਚ ਯੱਗ ਕਰਨੇ, ਹਵਨ ਕਰਨੇ, ਵੇਦਾਂ ਆਦਿਕਾਂ ਦੇ ਪਾਠ ਕਰਨੇ, ਜਪ ਕਰਨੇ, ਤਪ ਤਾਉਣੇ, ਧੂਣੀਆਂ ਲਾਉਣੀਆਂ, ਠਾਕਰਾਂ ਨੂੰ ਭੋਗ ਲਗਾਉਣੇ, ਯੱਗ ਆਦਿਕ ਕਰਨੇ, ਇਹ ਸਾਰੇ ਦਾ ਸਾਰਾ ਕੁਝ ਕੀ ਹੈ? ਕਹਿਣ ਲੱਗੇ ਕੱਚੀ ਤੰਦ ਹੈ ਜਿਹੜੀ ਥੋੜੀ ਜਿਹੀ ਖਿੱਚਣ ਨਾਲ ਹੀ ਟੁੱਟ ਜਾਂਦੀ ਹੈ। ਧਿਆਨ ਦਿਓ ਹੁਣ ਸਾਧ ਸੰਗਤ, ਇਹ ਕਰਮ ਧਰਮ ਆਦਿਕ ਰੱਬ ਦੀ ਦਰਗਾਹ ਤੱਕ ਜਾਣ ਵਾਲੇ ਨੇ, ਇਹਨਾਂ ਦਾ ਫਲ ਇੱਥੇ ਹੀ ਟੁੱਟ ਜਾਣਾ, ਇਹਨਾਂ ਦਾ ਮਹਾਤਮ ਦੁਨੀਆਂ 'ਚ ਹੀ ਖਤਮ ਹੋ ਜਾਣਾ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਇਸ ਲਈ ਭਾਈ ਗੁਰਦਾਸ ਜੀ ਹੋਰ ਵੀ ਜ਼ਿਕਰ ਕਰਦੇ, ਤੀਰਥ ਪੁਰਬ ਸੰਜੋਗ ਲੱਖ, ਪੁੰਨ ਦਾਨ ਉਪਕਾਰ ਨਾ ਓੜੀ। ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨੇ, ਤਰ੍ਹਾਂ ਤਰ੍ਹਾਂ ਦੇ ਪੁਰਬਾਂ ਦੇ ਸਮੇਂ ਤੇ ਸਾਧ ਸੰਗਤ ਉਹਨਾਂ ਤੀਰਥਾਂ ਤੇ ਜਾ ਕੇ ਨਹਾਉਣਾ, ਇਹ ਸੰਜੋਗ ਬਣਾਉਣੇ ਵੀ ਸਾਨੂੰ ਸੁੱਖਾਂ ਦਾ ਮਿਲਾਪ ਹੋ ਜਾਏਗਾ। ਤਰ੍ਹਾਂ ਤਰ੍ਹਾਂ ਦੇ ਪੁੰਨ ਕਰਨੇ, ਦਾਨ ਕਰਨੇ, ਉਪਕਾਰ ਕਰਨੇ, ਕਹਿੰਦੇ ਇੰਨੇ ਕੀਤੇ ਜਾਣ ਵੀ ਜਿਨ੍ਹਾਂ ਦਾ ਕੋਈ ਓੜ ਕੀ ਨਹੀਂ, ਅੰਤ ਹੀ ਕੋਈ, ਇੰਨੇ ਤੀਰਥਾਂ ਤੇ ਨਹਾਓ। ਕੋਈ ਆਖੇ ਮੈਂ ਵਿਸਾਖੀ ਵਾਲੇ ਦਿਨ ਜਾ ਕੇ ਹਰਿਦੁਆਰ ਇਸ਼ਨਾਨ ਕੀਤਾ, ਮੈਂ ਪ੍ਰਯਾਗਰਾਜ ਤੇ ਜਾ ਕੇ ਇਸ਼ਨਾਨ ਕੀਤਾ, ਮੈਂ ਜਮੁਨਾ ਵਿੱਚ ਇਸ਼ਨਾਨ ਕੀਤਾ, ਮੈਂ ਗੰਗਾ ਵਿੱਚ ਇਸ਼ਨਾਨ ਕੀਤਾ ਹੈ। ਕੋਈ ਆਖੇ ਇਹ 12 ਸਾਲਾਂ ਬਾਅਦ ਇਸ ਪ੍ਰਯਾਗਰਾਜ ਦੇ ਉੱਤੇ ਮੇਲਾ ਲੱਗਦਾ, ਮੈਂ ਉੱਥੇ ਜਾ ਕੇ ਇਸ਼ਨਾਨ ਕੀਤਾ, ਮੈਂ ਇਸ ਸਮੇਂ ਭਾਵ ਕਹਿਣ ਦਾ ਦੱਸਦਾ ਕਿ ਲੱਖਾਂ ਤਰ੍ਹਾਂ ਦੇ, ਬੇਅੰਤ ਤਰ੍ਹਾਂ ਦੇ ਇਸ਼ਨਾਨ ਤੇ ਪੁੰਨ ਦਾਨ ਕੋਈ ਕਰਦਾ ਫਿਰੇ, ਵੱਖ ਵੱਖ ਦਿਨਾਂ ਦੇ ਉੱਤੇ ਵੱਖ ਵੱਖ ਸਮਿਆਂ ਦੇ ਉੱਤੇ ਜਾ ਕੇ ਇਸ਼ਨਾਨ ਕਰੇ। ਅੱਜ ਸੂਰਜ ਗ੍ਰਹਿਣ ਲੱਗਾ ਹੈ, ਮੈਂ ਕੁਰਸ਼ੇਤਰ ਜਾ ਕੇ ਨਹਾਉਣਾ ਹੈ। ਇਹ ਵੀ ਹਿੰਦੂ ਮਤ ਦੇ ਵਿੱਚ ਸਤਸੰਗ ਤੇ ਕੰਮ ਕੀਤੇ ਜਾਂਦੇ ਆ। ਇਸ ਲਈ ਭਾਈ ਗੁਰਦਾਸ ਜੀ ਕੀ ਕਹਿੰਦੇ, ਇਹੋ ਜੇ ਇੰਨੇ ਕੰਮ ਕਰ ਕਿ ਕੋਈ ਉਹਨਾਂ ਦਾ ਅੰਤ ਨਾ ਆ ਸਕਦਾ ਹੋਵੇ, ਬੇਅੰਤ। ਕਹਿੰਦੇ ਦੇਵੀ ਦੇਵ ਸਰੇਵਣੇ ਵਾਰ ਸਰਾਪ ਲੱਖ ਜੋੜ ਵਿਛੋੜੀ, ਦੇਵੀ ਦੇਵਤਿਆਂ ਦੀ ਵੀ ਸੇਵਾ ਕਰੇ ਅਤੇ ਉਹਨਾਂ ਦੇ ਵਰਾਂ ਕਰਕੇ ਤਰ੍ਹਾਂ ਤਰ੍ਹਾਂ ਦੇ ਸੰਯੋਗ ਹੋਣ, ਵਰ ਸਰਾਪ ਕਰਕੇ ਜਿਹੜਾ ਵਿਛੋੜਾ ਪੈ ਜਾਂਦਾ, ਆਹ ਦੇਵਤੇ ਨੇ ਮੈਨੂੰ ਵਰ ਦੇ ਦਿੱਤਾ ਮੇਰਾ ਇਹਦੇ ਨਾਲ ਮਿਲਾਪ ਹੋ ਗਿਆ, ਆਹ ਮੈਨੂੰ ਦੇਵਤੇ ਨੇ ਸਰਾਪ ਦੇ ਦਿੱਤਾ ਮੇਰਾ ਇਹਦੇ ਨਾਲੋਂ ਵਿਛੋੜਾ ਹੋ ਗਿਆ। ਸਾਧ ਸੰਗਤ, ਸਰਾਪ ਦੇ ਕੇ ਵਿਛੋੜਾ ਕਰਾ ਦੇਣਾ, ਵਰ ਦੇ ਕੇ ਮਿਲਾਪ ਕਰਾ ਦੇਣਾ, ਐਸੇ ਅਨੇਕਾਂ ਹੀ ਕਰਮ ਕਾਂਡ ਸੰਸਾਰ ਜਗਤ ਦੇ ਵਿੱਚ ਮਨੁੱਖ ਕਰਦਾ ਫਿਰੇ। ਦਰਸ਼ਨ ਵਰਨ ਅਵਰਨ ਲੱਖ, ਪੂਜਾ ਅਰਚਾ ਬੰਧਨ ਤੋੜੀ। ਖੱਟ ਦਰਸ਼ਨ ਤੇ ਚਾਰ ਵਰਨ ਭਾਵ ਛੇ ਤਰ੍ਹਾਂ ਦੇ ਜਿਹੜੇ ਸ਼ਾਸਤਰ ਨੇ ਉਹ ਵੀ ਕੋਈ ਪੜ੍ਹੀ ਜਾਏ। ਖੱਟ ਦਾ ਅਰਥ ਛੇ ਹੁੰਦਾ, ਕਹਿਣ ਲੱਗੇ ਛੇ ਤਰ੍ਹਾਂ ਦੇ ਜਿਹੜੇ ਸ਼ਾਸਤਰ ਆ ਉਹਨਾਂ ਨੂੰ ਵੀ ਕੋਈ ਪੜ੍ਹੀ ਜਾਏ। ਮੈਂ ਸਾਂਖ ਸ਼ਾਸਤਰ ਪੜ੍ਹਿਆ, ਮੈਂ ਵਿਸ਼ੇਸ਼ਕ ਸ਼ਾਸਤਰ ਜਿਹੜਾ ਉਹ ਪੜ੍ਹਿਆ, ਮੈਂ ਨਿਆਂ ਸ਼ਾਸਤਰ ਪੜ੍ਹਿਆ। ਇਹ ਛੇ ਸ਼ਾਸਤਰ ਨੇ, ਇਹ ਨਾਮ ਨੇ ਉਹਨਾਂ ਦੇ, ਸਾਂਖ ਯੋਗ ਨਿਆਂ ਮੀਮਾਂਸਾ ਵਿਸ਼ੇਸ਼ਕ ਪਤੰਜਲ ਆਦਿਕ। ਤੋਂ ਸਾਧ ਸੰਗਤ ਚਾਰ ਵਰਣ ਨੇ, ਕਹਿੰਦੇ ਇਹਨਾਂ ਚਾਰਾਂ ਵਰਣਾਂ ਚ, ਇਹਨਾਂ ਛੇ ਸ਼ਾਸਤਰਾਂ ਚ ਅਤੇ ਵਰਣਾਂ ਤੋਂ ਬਿਨਾਂ ਵੀ ਜਿਹੜੇ ਲੋਕ ਨੇ, ਇਹ ਸਾਰੇ ਲੋਕਾਂ ਦੀਆਂ ਪੂਜਾ ਅਤੇ ਤਰ੍ਹਾਂ ਤਰ੍ਹਾਂ ਦੀਆਂ ਪਟਾਵਾਂ ਦੇਵੀ ਦੇਵਤਿਆਂ ਨੂੰ ਤੁਸੀਂ ਚੜ੍ਹਾਈ ਜਾਓ। ਜਿਹੜੇ ਗੁਰੂ ਦੇ ਸਿੱਖ ਨੇ ਉਹਨਾਂ ਸਿੱਖਾਂ ਨੇ ਸਾਰੇ ਦੇ ਸਾਰੇ ਇਹ ਬੰਧਨ ਤੋੜ ਦਿੱਤੇ ਆ। ਇਹਨਾਂ ਕਰਮਕਾਂਡਾਂ ਵਿੱਚ ਗਲਤਾਨ ਨਹੀਂ ਹੁੰਦੇ। ਲੋਕ ਵੇਦ ਗੁਣ ਗਿਆਨ ਲੱਖ, ਜੋਗ ਭੋਗ ਲੱਖ ਝਾੜ ਪਛੋੜੀ। ਅਗਲਾ ਵਚਨ ਹੁਣ ਸੁਣਨਾ, ਕਹਿਣ ਲੱਗੇ ਲੋਕ ਸ਼ਾਸਤਰਾਂ ਤੇ ਵੇਦਾਂ ਦੇ ਗੁਣ ਅਤੇ ਗਿਆਨ ਤੇ ਜੋਗੀਆਂ ਦੀਆਂ ਦੱਸੀਆਂ ਹੋਈਆਂ ਲੱਖਾਂ ਹੀ ਜੁਗਤਾਂ, ਅਰ ਤਰ੍ਹਾਂ ਤਰ੍ਹਾਂ ਦੇ ਭੋਗੀ ਲੋਕ ਦੁਨੀਆਂ ਦੇ ਤਰ੍ਹਾਂ ਤਰ੍ਹਾਂ ਦੇ ਭੋਗਾਂ ਵਿੱਚ ਜਿਹੜੇ ਗਲਤਾਨ ਆ, ਜਿਹੜੇ ਗੁਰਮੁਖ ਜਾਣੇ ਆ, ਉਹ ਸ਼ਾਸਤਰ ਵੇਦਾਂ ਦੇ ਗੁਣ ਗਿਆਨ ਤੇ ਜੋਗੀਆਂ ਦੇ ਦੱਸੇ ਰਸਤਿਆਂ ਨੂੰ ਝਾੜ ਕੇ ਪਰੇ ਸੁੱਟ ਦਿੰਦੇ। ਭਾਵ ਉਹ ਇਹਨਾਂ ਚੀਜ਼ਾਂ ਨੂੰ ਗੁਰਸਿੱਖ ਨਹੀਂ ਮੰਨਦੇ, ਤੇ ਮੰਨਦੇ ਕਿਸ ਨੂੰ ਹਨ? ਸੱਚੋਂ ਉਰੈ ਸਭ ਕਿਹੋ, ਲੱਖ ਸਿਆਣਪ ਸਭਾ ਥੋੜੀ। ਕਿਉਂਕਿ ਉਹ ਕਹਿੰਦੇ ਸੱਚ ਤੋਂ ਸਾਰੇ ਦਾ ਸਾਰਾ ਕੁਛ ਉਰੇ ਹੈ। ਸੱਚੇ ਪ੍ਰਭੂ ਦੇ ਸੱਚੇ ਨਾਮ ਤੋਂ ਬਿਨਾਂ ਜਿੰਨੇ ਵੀ ਜਾਪ ਨੇ, ਜਿੰਨੇ ਵੀ ਤਾਪ ਨੇ, ਜਿੰਨੇ ਵੀ ਜਾਪ ਨੇ, ਸੰਜਮ ਨੇ, ਤੀਰਥਾਂ ਤੇ ਨਹਾਉਣਾ ਹੈ, ਵੇਦਾਂ ਸ਼ਾਸਤਰਾਂ ਦਾ ਜੋਗੀਆਂ ਦਾ ਦਿੱਤਾ ਹੋਇਆ ਗਿਆਨ ਹੈ, ਕਹਿਣ ਲੱਗੇ ਤਰ੍ਹਾਂ ਤਰ੍ਹਾਂ ਦੀਆਂ ਪੂਜਾ ਤੇ ਭਟਾਵਾਂ ਚੜ੍ਹਾਉਣੀਆਂ ਤੇ ਦੇਵੀ ਦੇਵਤਿਆਂ ਦੀਆਂ ਸੇਵਾਵਾਂ ਕਰਨੀਆਂ ਤੇ ਵਰ ਸਰਾਪ ਲੈਣੇ, ਇਹ ਸਾਰੇ ਦਾ ਸਾਰਾ ਕੁਝ ਗੁਰਮੁਖ ਜਨਾਂ ਨੇ ਝਾੜ ਕੇ ਪਰੇ ਸੁੱਟ ਦਿੱਤਾ। ਕਹਿੰਦੇ ਕੱਚੀ ਤੰਦ ਦੀ ਤਰ੍ਹਾਂ ਆ ਇਹ ਸਾਰੇ ਦਾ ਸਾਰਾ ਕੁਝ, ਕੱਚੀ ਤੰਦ ਜਿਵੇਂ ਟੁੱਟਣ ਲੱਗਿਆਂ ਬਹੁਤਾ ਚਿਰ ਨਹੀਂ ਲੱਗਦਾ। ਜਿਹੜੇ ਗੁਰਮੁਖ ਜਨ ਨੇ ਉਹਨਾਂ ਨੇ ਜੀਵਨ ਇਹ ਬਣਾ ਲਿਆ ਵੀ ਸੱਚੋਂ ਉਰੈ ਸਭ ਕੁ, ਸਾਰੇ ਦਾ ਸਾਰਾ ਕੁਝ ਹੀ ਸੱਚੇ ਪ੍ਰਭੂ ਦੇ ਨਾਮ ਤੋਂ ਉਰੇ ਹੈ। ਕੋਈ ਵੀ ਜਪ ਤਪ ਉਹਦੇ ਤੱਕ ਨਹੀਂ ਪੁੱਜ ਸਕਦਾ। ਲੱਖਾਂ ਸਿਆਣਪਾਂ ਤੇ ਚਤਰਾਈਆਂ ਸੱਚ ਦੇ ਅੱਗੇ ਥੋੜੀਆਂ ਹਨ। ਸਾਰਿਆਂ ਤੋਂ ਉੱਤੇ ਕੀ ਹੈ? ਸਾਰਿਆਂ ਤੋਂ ਸ੍ਰੇਸ਼ਟ ਤੇ ਸਾਰਿਆਂ ਤੋਂ ਉੱਤਮ ਕੀ ਹੈ? ਚੰਗਾ ਆਚਰਣ, ਚੰਗੀ ਕਰਨੀ। ਸਾਧ ਸੰਗਤ, ਚੰਗਾ ਜੀਵਨ, ਚੰਗਾ ਕਿਰਦਾਰ। ਸਤਿਗੁਰੂ ਪਾਤਸ਼ਾਹ ਜੀ ਨੇ ਸਾਧ ਸੰਗਤ ਇਹ ਬਚਨ ਪਾਵਨ ਬਾਣੀ ਵਿੱਚ ਵੀ ਵਰਤਿਆ ਹੈ। ਸਹਿਬ ਸੱਚੇ ਪਾਤਸ਼ਾਹ ਪਤਾ ਕੀ ਆਖਦੇ? ਕਹਿਣ ਲੱਗੇ ਸੰਸਾਰ ਜਗਤ ਦੇ ਵਿੱਚ ਕਰਮ ਕਾਂਡੀ ਲੋਕ ਬਹੁਤ ਨੇ, ਪਰ ਇੱਕ ਗੱਲ ਜ਼ਰੂਰ ਚੇਤੇ ਚ ਰੱਖਿਓ, ਸੱਚਾ ਆਚਾਰ ਜਿਹੜਾ ਹੈ ਸਾਧ ਸੰਗਤ ਉਹ ਸਾਰਿਆਂ ਤੋਂ ਉੱਤੇ ਹੈ। ਗੁਰਮੁਖ ਜਨਾਂ ਨੇ ਸੱਚ ਲੱਭ ਲਿਆ, ਗੁਰਮੁਖ ਜਨਾਂ ਨੇ ਸੱਚ ਨਾਲ ਸਾਂਝ ਪਾ ਲਈ ਹੈ। ਇਸ ਲਈ ਸਾਧ ਸੰਗਤ ਉੱਪਰ ਸੱਚ ਆਚਾਰ ਚਮੋੜੀ, ਸੱਚ ਦਾ ਕਰਮ ਸਭਨਾਂ ਦੇ ਉੱਪਰ ਹੈ। ਇਹ ਜਿੰਨੇ ਮਰਜ਼ੀ ਜੱਗ ਕਰੀ ਜਾਓ, ਪੁੰਨ ਦਾਨ ਵੇਦਾਂ ਸ਼ਾਸਤਰਾਂ ਦੇ ਪਾਠ ਦੇਵੀ ਦੇਵਤਿਆਂ ਦੀ ਪੂਜਾ ਕਰੀ ਜਾਓ, ਨਹੀਂ ਤੁਹਾਡਾ ਛੁਟਕਾਰਾ ਹੋ ਸਕਦਾ ਜੇ ਸਾਧ ਸੰਗਤ ਤੁਹਾਡੇ ਪੱਲੇ ਸੱਚ ਨਹੀਂ ਹੈ, ਸੱਚੇ ਪ੍ਰਭੂ ਦਾ ਸੱਚਾ ਨਾਮ ਨਹੀਂ ਹੈ। ਇਸ ਲਈ ਸੱਚ ਦਾ ਆਚਾਰ ਸਭਨਾਂ ਤੋਂ ਉੱਪਰ ਹੈ। ਪਾਵਨ ਬਾਣੀ ਵਿੱਚੋਂ ਦਾਸ ਆਪ ਨਾਲ ਬਚਨ ਸਾਂਝੇ ਕਰਦੇ ਕਿ ਸੰਸਾਰ ਜਗਤ ਵਿੱਚ ਕੀ ਕੁਛ ਦੁਨੀਆਂ ਚ ਦੱਸਿਆ ਮਹਾਰਾਜ ਨੇ, ਇਹ ਸਾਰਾ ਕੁਝ ਸੱਚੇ ਪ੍ਰਭੂ ਦੇ ਨਾਮ ਤੋਂ ਉਰੇ ਆ, ਥੱਲੇ ਰਹਿ ਗਿਆ। ਸਭ ਤੋਂ ਸ਼੍ਰੋਮਣੀ ਕਰਮ ਜਿਹੜਾ ਸਤਿਗੁਰੂ ਨੇ ਸਾਨੂੰ ਦੱਸਿਆ ਨਾ, ਉਹ ਸੱਚ ਹੈ। ਸ੍ਰੀ ਰਾਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਪਾਵਨ ਬਚਨ ਉਚਾਰਨ ਕੀਤਾ ਜੀ, ਗੁਰੂ ਨਾਨਕ ਦੇਵ ਪਾਤਸ਼ਾਹ, ਰਾਮ ਨਾਮ ਮਨ ਵੇਧਿਆ ਅਵਰ ਕੇ ਕਰੀ ਵਿਚਾਰ। ਜਦੋਂ ਮੇਰਾ ਮਨ ਹਿਰਦਾ ਪ੍ਰਭੂ ਦੇ ਨਾਮ ਦੇ ਤੀਰਾਂ ਨਾਲ ਵਿੱਝ ਗਿਆ, ਮੈਨੂੰ ਹੁਣ ਹੋਰ ਵਿਚਾਰ ਕਰਨ ਦੀ ਕੀ ਲੋੜ ਹੈ ਕਿ ਮੈਂ ਕੋਈ ਜਪ ਤਪ ਕਰ ਲਵਾਂ, ਵੇਦਾਂ ਸ਼ਾਸਤਰਾਂ ਦੇ ਮੰਤਰ ਪੜ੍ਹ ਲਵਾਂ, ਦੇਵੀ ਦੇਵਤਿਆਂ ਦੀ ਪੂਜਾ ਕਰ ਲਵਾਂ। मेरा मन ते प्रभु दे नाम विच ही विज गया, राम नाम मन भेदिया, अवर के करी विचार, शब्द सुरत सुख उपजे, प्रभ रातो सुख सार, ज्यों भावे त्यों राख तू, मैं हर नाम आधार, मन रे साची खसम रजाए, ज्यों तन मन साज शिंगारिया तिस सेती लेवलाए। हुण वचन सुनने, मन नूं कहिंदे मना सच्चे प्रभु दी सच्ची रजा विच आ जा, उहदे हुक्म च आ जा, जिहड़े उहदे हुक्म च आ गए, जिन्हां ने लिव उहदे चरणा नाल जोड़ लिया, उहनां दा तन मन सवारिया गया, शिंगारिया गया। मन रे साची खसम रजाए, जिन तन मन साज सिगारिया तिस सेती लिव लाए। फिर कर्म कांडां दा जिक्र करदे ने, जिवें भाई गुरदास जी ने अज पावन इन्हां बचनां विच फरमान करदे इस पौड़ी विच उचारण किया है कि कोई भी कर्म कांड प्रभु दे नाम ते सच्चे प्रभु दी सच्ची याद दे बराबर नहीं हो सकता। धन गुरु नानक देव दाता जी फरमान करदे ने, तन बैसंतर होमी है एक रति तोल कटाए, तन मन समदा जे करी अन दिन अगन जलाए, हर नाम में तोल न पूजई जे लख कोटि कर्म कमाए। कोई अग विच पा के भी अपने आप नूं साड़ देवे, तिल तिल करके कटा भी लवे अपने आप नूं, पर कहन लगे सजना परमेश्वर दे नाम दे तुल नहीं पुज सकदा, लखां कर्म दुनिया च कमाई जा पावे। अर्ध शरीर कटाई है सिर करवत तराए, तन है मंचल गाली है भी मन ते रोग न जाए, हर नामे तुल न पुजई सब ढिठी ठोक वजाए। सारे दा सारा जगत गुरु नानक देव पातशाह कहिंदे मैं ठोक वजा के वेख लिया कि परमेश्वर दे नाम दे तुल कुछ भी नहीं, शरीर टुकड़े टुकड़े करवा ला, आओ काशी दी धरती ते जाके मुक्ति लैण लई आरे ना चीरिया जा, हिमाला पर्वत ते जाके बर्फ विच अपने शरीर नूं गाल भी दे पावे, नाम दे बराबर नहीं हो सकदा जिन्हां जपिया सतनाम श्री वाहिगुरु। कंचन के कोट दत करी बहु हैवर गैवर दान, सोने दे मंदर बना के दान करी जा, घोड़े दान हाथी दान कर, भूम दान गौआ कनी, पी अंतर गर्भ गुमान, राम नाम मन बेदिया गुर दिया सच दान। गौआ दान कर, घोड़े दान कर, हाथी दान कर, सोने दे किले बना के दान करी जा, जेड़ी सतगुरु ने नाम सिमरन दी दात दिती उहदे बराबर नहीं हो सकते। मन हठ बुद्धि केतिया केते वेद विचार, केते बंधन जी के गुरमुख मोख द्वार, सचों उरै सब को उपर सच आचार। सारे दा सारा कुछ सच तो उरे है, सब तो उच्चा है सच्चा सुच्चा आचरण, सच्चा सुच्चा करैक्टर जेड़ा सच्चे प्रभु दे सच्चे नाम विच जुड़ के मिलदा, बाकी सारे दा सारा कुछ उस सच तो उरे है। इसलिए साध संगत भाई साहब भाई गुरदास जी कहिंदे उपर सच आचार चमोड़ी, सच दा कर्म सभना दे उपर है, श्रोमणी है सारियां तो, सच्चा प्रभु सारियां तो वड्डा, सच्चे प्रभु दा सच्चा नाम दुनिया दे सारे ही कर्म कांडा तो श्रोमणी है। इसलिए जपया कर सतनाम श्री वाहिगुरु। प्रभ का सिमरन सब ते ऊंचा, प्रभ का सिमरन उदरे मूचा, सच सब ना होए दारू पाप कड्डै धोए, नानक वखाणै बेनती जिन सच पल्लै होए। इसलिए साध संगत उपर सच आचार चमोड़ी, सात संगत सारिया तो उपर सच ही रख्या है, चमोड़ी दा मतलब चंबड़िया होया, सच ही सारिया तो उत्ते चंबड़िया, श्रोमणी कर्म सच ही है, सच दे राह ते चलना, सच बोलना, सच वेखना, सच सुनना, सच दे रस्ते नूं अपनाउणा, सच दे कर्म करने ते सच बोलदिया, सच कमाउंदिया, सच दिल च वसाउंदिया, सच्चे प्रभु दे सच्चे नाम नाल सांझ पाउंदिया, उस सच विच ही लीन हो जाईदा है, उस सच दे विच ही साध संगत अभेद हो जाईदा है, फिर जीवन बनदा है। हर का सेवक सो हर जेहा, भेद न जाणो मानस देहा, यह गुरमुख जना दा जीवन है। वार 18वीं दी पौड़ी 20वीं विच पवित्र वचन सत्कारयोग महान व्याख्याकार पूजनीक भाई साहब भाई गुरदास जी अमृत बोल उचारण करते हैं। ਸਤਿਗੁਰ ਸੱਚਾ ਪਾਤਸ਼ਾਹ ਸਾਧ ਸੰਗਤ ਸੱਚ ਤਖਤ ਸੋਹੇਲਾ ਸੱਚ ਸ਼ਬਦ ਟਕਸਾਲ ਸੱਚ ਅਸ਼ਟ ਧਾਤ ਇੱਕ ਪਾਰਸ ਮੇਲਾ ਸੱਚਾ ਅਬਚਲ ਰਾਜ ਹੈ ਸੱਚ ਮਹਿਲ ਨਵਹਾਨ ਨਵੇਲਾ ਸੱਚਾ ਹੁਕਮ ਵਰਤਦਾ ਸੱਚਾ ਅਮਰ ਸੱਚੋ ਰਸ ਕੇਲਾ ਸੱਚੀ ਸਿਫਤ ਸਲਾਹ ਸੱਚ ਸੱਚ ਸਲਾਹਣ ਅੰਮ੍ਰਿਤ ਵੇਲਾ ਸੱਚਾ ਗੁਰਮੁਖ ਪੰਥ ਹੈ ਸੱਚ ਉਪਦੇਸ਼ ਨਾ ਗਰਭ ਗਹੇਲਾ ਆਸਾ ਵਿੱਚ ਨਿਰਾਸ ਗਤ ਸੱਚਾ ਖੇਲ ਮੇਲ ਸੱਚ ਖੇਲਾ ਗੁਰਮੁਖ ਸਿੱਖ ਗੁਰੂ ਗੁਰ ਚੇਲਾ ਗੁਰਮੁਖ ਸਿੱਖ ਗੁਰੂ ਗੁਰ ਚੇਲਾ ਫੁਰਮਾਨ ਕਰਦੇ ਨੇ ਸਤਿਗੁਰ ਸੱਚਾ ਪਾਤਸ਼ਾਹ ਸਾਧ ਸੰਗਤ ਸੱਚ ਤਖਤ ਸੁਹੇਲਾ ਕਹਿੰਦੇ ਸਤਿਗੁਰੂ ਜੀ ਸਾਡੇ ਸੱਚੇ ਪਾਤਸ਼ਾਹ ਹਨ ਸਤਿਗੁਰ ਸੱਚਾ ਪਾਤਸ਼ਾਹ ਬੇਪਰਵਾਹ ਅਥਾ ਸੁਹਾਬਾ ਨਾ ਗਰੀਬ ਨਵਾਜ਼ ਹੈ ਬੇਮੋਹਤਾਜ ਨਾ ਵੋ ਮੁਹਾਬਾ ਇਹ ਵੀ ਭਾਈ ਗੁਰਦਾਸ ਜੀ ਦੇ ਹੀ ਬਚਨ ਹਨ ਤੋ ਇਸ ਪੌੜੀ ਵਿੱਚ ਉਚਾਰਨ ਕਰ ਰਹੇ ਨੇ ਸਤਿਗੁਰ ਸੱਚਾ ਪਾਤਸ਼ਾਹ ਸਾਧ ਸੰਗਤ ਸੱਚ ਤਖਤ ਸੁਹੇਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ ਸਾਧ ਸੰਗਤ ਰੂਪੀ ਸਿੰਘਾਸਨ ਸਦਾ ਵਾਸਤੇ ਸੁਖਦਾਈ ਹੈ ਸਦਾ ਵਾਸਤੇ ਸੁੱਖਾਂ ਦਾ ਭਰਿਆ ਹੈ ਕਿਉਂਕਿ ਜਿਹੜੇ ਹੋਰ ਦੁਨੀਆਂ ਦੇ ਤਖਤ ਦੇ ਹਨ ਸਾਧ ਸੰਗਤ ਬਾਦਸ਼ਾਹਾਂ ਦੇ ਰਾਜਿਆਂ ਦੇ ਨਵਾਬਾਂ ਦੇ ਹਾਕਮਾਂ ਦੇ ਉਹਨਾਂ ਚ ਮਾਇਕ ਵਿਹਾਰ ਹੈ ਉਹਨਾਂ ਵਿੱਚ ਮਾਇਆ ਦੀਆਂ ਗੱਲਾਂ ਨੇ ਪਦਾਰਥਾਂ ਦੀਆਂ ਗੱਲਾਂ ਨੇ ਇਸ ਤਰ੍ਹਾਂ ਸਾਧ ਸੰਗਤ ਰੂਪੀ ਜਿਹੜਾ ਸਿੰਘਾਸਨ ਹੈ ਤਖਤ ਹੈ ਇਸ ਵਿੱਚ ਆਤਮਾ ਦਾ ਆਨੰਦ ਹੈ ਇਹਦੇ ਵਿੱਚ ਆਤਮਾ ਦੇ ਰਸ ਦੀਆਂ ਗੱਲਾਂ ਰੱਬ ਦੀ ਬੰਦਗੀ ਵਿੱਚ ਜੁੜ ਕੇ ਜੋ ਆਨੰਦ ਮਿਲਦਾ ਹੈ ਉਸ ਦੀਆਂ ਬਾਤਾਂ ਨੇ ਇਸ ਲਈ ਸਾਧ ਸੰਗਤ ਰੂਪੀ ਸਿੰਘਾਸਨ ਸਾਧ ਸੰਗਤ ਰੂਪੀ ਤਖਤ ਸਾਰਿਆਂ ਤੋਂ ਸ਼੍ਰੋਮਣੀ ਹੈ ਜਿੱਥੇ ਮੇਰਾ ਸਤਿਗੁਰੂ ਚੌਂਕੜਾ ਮਾਰ ਕੇ ਬੈਠਾ ਹੈ ਗੁਰੂ ਕੇ ਸਿੱਖ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਨ ਸੱਚ ਸ਼ਬਦ ਟਕਸਾਲ ਸੱਚ ਅਸ਼ਟ ਧਾਤ ਇੱਕ ਪਾਰਸ ਮੇਲਾ ਸੱਚੇ ਸ਼ਬਦ ਦੀ ਟਕਸਾਲ ਸੱਚੀ ਹੈ ਜਿਵੇਂ ਅੱਠ ਧਾਤਾਂ ਨੂੰ ਪਾਰਸ ਇੱਕੋ ਹੀ ਧਾਤ ਸੋਨਾ ਹੀ ਬਣਾ ਦਿੰਦਾ ਹੈ ਭਾਵ ਲੋਹਾ ਤਾਂਬਾ ਆਦਿਕ ਪਾਰਸ ਨਾਲ ਲਾਈਏ ਤੇ ਸਾਧ ਸੰਗਤ ਉਹ ਪਾਰਸ ਉਹਨਾਂ ਨੂੰ ਕੰਚਨ ਹੀ ਬਣਾ ਦਿੰਦਾ ਹੈ ਸੋਨਾ ਹੀ ਬਣਾ ਦਿੰਦਾ ਹੈ ਇਸੇ ਤਰ੍ਹਾਂ ਗੁਰੂ ਦੇ ਸੱਚੇ ਸ਼ਬਦ ਦੀ ਟਕਸਾਲ ਸੱਚੀ ਹੈ ਜਿਸ ਵਿੱਚ ਸਿੱਖਾਂ ਦਾ ਜੀਵਨ ਘੜਿਆ ਜਾਂਦਾ ਹੈ ਟਕਸਾਲ ਦਾ ਸਾਧ ਸੰਗਤ ਅਰਥ ਕਰਦੇ ਹਾਂ ਟਕਸਾਲ ਸ਼ਬਦ ਉਸ ਵਾਸਤੇ ਵਰਤਦੇ ਨੇ ਜਿੱਥੇ ਸਿੱਕੇ ਆਦਿਕ ਘੜੇ ਜਾਂਦੇ ਆ ਜਿਵੇਂ ਸਿੱਕੇ ਹੁੰਦੇ ਨੇ ਮਾਇਆ ਹੈ ਕਰੰਸੀ ਹੈ ਉਹਨੂੰ ਵੀ ਟਕਸਾਲ ਕਹਿੰਦੇ ਨੇ ਜਿੱਥੇ ਸਿੱਕੇ ਘੜੇ ਜਾਂਦੇ ਆ ਜਿਵੇਂ ਆਪਾਂ ਭਾਰਤ ਦੇਸ਼ ਵਿੱਚ ਰਹੀਏ ਤਾਂ ਉੱਥੇ ਰੁਪਈਏ ਹਨ ਇੱਕ ਦਾ ਸਿੱਕਾ ਹੈ ਦੋ ਰੁਪਏ ਦਾ ਸਿੱਕਾ ਹੈ ਪੰਜ ਰੁਪਏ ਦਾ ਸਿੱਕਾ ਹੈ ਹੋਰਨਾਂ ਦੇਸ਼ਾਂ ਦੇ ਵਿੱਚ ਜਿਵੇਂ ਕੈਨੇਡਾ ਦੇ ਵਿੱਚ ਇੱਕ ਡਾਲਰ ਹੈ ਦੋ ਡਾਲਰ ਹੈ ਉਹਦੇ ਸਿੱਕੇ ਨੇ ਜਿਸ ਜਗ੍ਹਾ ਦੇ ਉੱਤੇ ਉਹ ਸਿੱਕੇ ਘੜੇ ਜਾਂਦੇ ਆ ਬਣਾਏ ਜਾਂਦੇ ਮੋਹਰਾਂ ਸਟੈਂਪਾਂ ਲਾਈਆਂ ਜਾਂਦੀਆਂ ਮੌਜੂਦਾ ਸਰਕਾਰ ਦੀਆਂ ਉਸ ਦੇਸ਼ ਦੀਆਂ ਉਹਦੀ ਪਹਿਚਾਣ ਵਾਸਤੇ ਤੇ ਜਿੱਥੇ ਉਹ ਸਿੱਕੇ ਘੜੇ ਜਾਣ ਉਹਨੂੰ ਟਕਸਾਲ ਕਹਿੰਦੇ ਗੁਰਮਤ ਦੇ ਵਿੱਚ ਗੁਰਸਿੱਖੀ ਦੇ ਵਿੱਚ ਟਕਸਾਲ ਸ਼ਬਦ ਉੱਥੇ ਵਰਤਿਆ ਜਾਂਦਾ ਹੈ ਜਿੱਥੇ ਗੁਰਸਿੱਖਾਂ ਦਾ ਜਗਿਆਸੂਆਂ ਦਾ ਸੰਸਾਰੀ ਲੋਕਾਂ ਦਾ ਜੀਵਨ ਘੜ ਕੇ ਉਹਨਾਂ ਨੂੰ ਗੁਰਮਤ ਦੇ ਧਾਰਨੀ ਬਣਾਇਆ ਜਾਂਦਾ ਹੈ ਉਹਨਾਂ ਨੂੰ ਗੁਰਸਿੱਖੀ ਵਾਲੇ ਪਾਸੇ ਪ੍ਰੇਰਨਾ ਦੇ ਕੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਆਪ ਤੇ ਉਹਨਾਂ ਦੂਸਰਿਆਂ ਦਾ ਜੀਵਨ ਦੂਸਰਿਆਂ ਦੀ ਜ਼ਿੰਦਗੀ ਨੂੰ ਜਿੱਥੇ ਘੜਿਆ ਜਾਂਦਾ ਹੈ ਸ਼ਬਦ ਦੁਆਰਾ ਗੁਰੂ ਦੀ ਬਾਣੀ ਦੁਆਰਾ ਜਿਵੇਂ ਆਪਾਂ ਵੱਖ ਵੱਖ ਥਾਵਾਂ ਦੇ ਉੱਤੇ ਸਾਧ ਸੰਗਤ ਵੱਖ ਵੱਖ ਅਦਾਰੇ ਤੇ ਸੰਸਥਾਵਾਂ ਨੇ ਮੁੱਖ ਰੂਪ ਦੇ ਵਿੱਚ ਜਿਵੇਂ ਦਮਦਮੀ ਟਕਸਾਲ ਹੈ ਸਤਿਕਾਰਯੋਗ ਧੰਨ ਬਾਬਾ ਦੀਪ ਸਿੰਘ ਜੀ ਤੋਂ ਮਹਾਨ ਕੌਮ ਦੇ ਸੰਤ ਸਿਪਾਹੀ ਜਰਨੈਲ ਉਹਨਾਂ ਤੋਂ ਚਲਾਈ ਹੋਈ ਜਿਹੜੀ ਟਕਸਾਲ ਹੈ ਉਸ ਨੂੰ ਆਪਾਂ ਦਮਦਮੀ ਟਕਸਾਲ ਆਖਦੇ ਹਾਂ ਭਾਵ ਜੋ ਦਮਦਮਾ ਸਾਹਿਬ ਤੋਂ ਸ਼ੁਰੂ ਹੋਈ ਸੀ ਬਾਬਾ ਦੀਪ ਸਿੰਘ ਜੀ ਉਸ ਟਕਸਾਲ ਦੇ ਸਭ ਤੋਂ ਪਹਿਲੇ ਜਥੇਦਾਰ ਮੁਖੀ ਸਨ ਮੌਜੂਦਾ ਸਮੇਂ ਦੇ ਵਿੱਚ ਕੁਝ ਸਾਲ ਪਹਿਲਾਂ ਤੋਂ ਆਪਾਂ ਲੈ ਲਈਏ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਜਿਨ੍ਹਾਂ ਤੋਂ ਟਕਸਾਲ ਦੇ ਨਾਲ ਸ਼ਬਦ ਭਿੰਡਰਾਂ ਵਾਲੇ ਅੰਕਿਤ ਹੋਇਆ। ਲਿਖਿਆ ਗਿਆ ਕਿਉਂਕਿ ਉਹ ਭਿੰਡਰਾਂ ਨਗਰ ਦੇ ਸਨ। ਸੰਤ ਗਿਆਨੀ ਗੁਰਬਚਨ ਸਿੰਘ ਜੀ, ਸੰਤ ਗਿਆਨੀ ਕਰਤਾਰ ਸਿੰਘ ਜੀ, ਕੌਮ ਦੇ ਮਹਾਨ ਯੋਧੇ ਸੰਤ ਸਿਪਾਹੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਕਹਿਣ ਦਾ ਭਾਵ ਉਹਨਾਂ ਨਾਲ ਵੀ ਟਕਸਾਲ ਸ਼ਬਦ ਵਰਤਿਆ, ਜਿਨ੍ਹਾਂ ਨੇ ਸਾਰੇ ਦਾ ਸਾਰਾ ਜੀਵਨ ਸਾਧ ਸੰਗਤ ਨਾਮ ਸਿਮਰਨ ਦਾ ਉਪਦੇਸ਼ ਦਿੱਤਾ। ਅਨੇਕਾਂ ਵਿਦਿਆਰਥੀ ਤਿਆਰ ਕੀਤੇ ਉਹਨਾਂ ਨੇ, ਬੇਅੰਤ ਵਿਦਿਆਰਥੀ, ਕਥਾ ਵਾਲੇ, ਕਥਾ ਕਰਨ ਵਾਲੇ ਵਿਆਖਿਆਕਾਰ, ਕਥਾਵਾਚਕ, ਬੜੇ ਬੜੇ ਕੀਰਤਨੀਏ ਸਾਧ ਸੰਗਤ ਟਕਸਾਲ ਦੇ ਵਿੱਚੋਂ ਪੜ੍ਹੇ, ਬੜੇ ਬੜੇ ਢਾਡੀ ਕਵੀਸ਼ਰ ਆਦਿਕ ਉੱਥੋਂ ਪੈਦਾ ਹੋਏ, ਜਿਨ੍ਹਾਂ ਨੇ ਸਾਰੇ ਦਾ ਸਾਰਾ ਜੀਵਨ ਉਹਨਾਂ ਮਹਾਂਪੁਰਸ਼ਾਂ ਨੇ ਗੁਰਮਤ ਦਾ ਪ੍ਰਚਾਰ ਕੀਤਾ, ਗੁਰਸਿੱਖੀ ਦਾ ਪ੍ਰਚਾਰ ਕੀਤਾ। ਅਨੇਕਾਂ ਵਿਦਿਆਰਥੀ ਸਾਧ ਸੰਗਤ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਤਿਆਰ ਕੀਤੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਤਕਰੀਬਨ 200 ਸਿੰਘ ਹਰ ਵਕਤ ਉਹਨਾਂ ਦੇ ਨਾਲ ਹੁੰਦਾ ਸੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ। ਬੰਬੇ ਕਲਕੱਤੇ ਤੱਕ ਸਾਧ ਸੰਗਤ ਬੜੀ ਦੂਰ ਦੂਰ ਤੱਕ ਜਾ ਕੇ ਮਹਾਂਪੁਰਸ਼ਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਔਰ ਅਨੇਕਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਵੀ ਛਕਾਇਆ। ਅੰਮ੍ਰਿਤ ਛਕਾਉਣ ਦੇ ਨਾਲ ਨਾਲ ਗੁਰਮਤ ਦੀ ਵਿਦਿਆ ਵੀ ਦਿੱਤੀ। ਬੜੇ ਬੜੇ ਵਿਦਵਾਨ ਗੁਰਮੁਖ ਪਿਆਰੇ ਉਹਨਾਂ ਨੇ ਘੜੇ ਗੁਰਮਤ ਦੀ ਵਿਦਿਆ ਸਿਖਾ ਕੇ, ਭਾਵ ਇਸ ਲਈ ਟਕਸਾਲ ਸ਼ਬਦ ਦਾ ਅਰਥ ਦਾਸ ਕਰ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਜਦੋਂ ਟਕਸਾਲ ਸ਼ਬਦ ਆਇਆ, ਉੱਥੇ ਸ਼ਬਦ ਦੀ ਟਕਸਾਲ ਦੇ ਵਿੱਚ, ਬਾਣੀ ਦੀ ਟਕਸਾਲ ਦੇ ਵਿੱਚ, ਗਿਆਨ ਦੀ ਟਕਸਾਲ ਵਿੱਚ ਜਿਨ੍ਹਾਂ ਦਾ ਜੀਵਨ ਘੜਿਆ ਗਿਆ ਹੈ ਗੁਰਮੁਖ ਗੁਰਸਿੱਖਾਂ ਦਾ, ਉਹਨੂੰ ਸ਼ਬਦ ਨੂੰ ਵੀ ਇੱਕ ਟਕਸਾਲ ਆਖਿਆ। ਜਪਜੀ ਸਾਹਿਬ ਦੀ ਅਖੀਰਲੀ 78ਵੀਂ ਪੌੜੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਜਤ ਪਹਾਰਾ ਧੀਰਜ ਸੁਨਿਆਰ, ਅਹਿਰਣ ਮਤ ਵੇਦ ਹਥਿਆਰ, ਭਾਉ ਖਲਾ ਅਗਨ ਤਪਤਾਓ, ਭਾਂਡਾ ਭਾਉ ਅੰਮ੍ਰਿਤ ਤੇ ਤਟਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਇਸੇ ਤਰ੍ਹਾਂ ਸਾਧ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਵਨ ਬਚਨ ਉਚਾਰਨ ਕਰ ਰਹੇ ਨੇ, ਸੱਚ ਸ਼ਬਦ ਟਕਸਾਲ ਸੱਚ, ਅਸ਼ਟ ਧਾਤ ਇੱਕ ਪਾਰਸ ਮੇਲਾ। ਕਹਿਣ ਲੱਗੇ 8 ਐਸੀਆਂ ਧਾਤਾਂ ਨੇ ਜਿਨ੍ਹਾਂ ਦੇ ਨਾਲ ਲੱਗ ਕੇ ਪਾਰਸ ਸਾਰਿਆਂ ਨੂੰ ਸੋਨਾ ਬਣਾ ਦਿੰਦਾ ਹੈ। ਇਸੇ ਤਰ੍ਹਾਂ ਗੁਰੂ ਦੇ ਸੱਚੇ ਸ਼ਬਦ ਦੀ ਟਕਸਾਲ ਵੀ ਸੱਚੀ ਹੈ। ਜਿਹੜੇ ਸ਼ਬਦ ਦੀ ਕਮਾਈ ਕਰਕੇ ਨਾਮ ਸਿਮਰਨ ਵਿੱਚ ਜੁੜ ਕੇ ਗੁਰਸਿੱਖਾਂ ਦਾ ਜੀਵਨ ਘੜਿਆ ਜਾਂਦਾ ਹੈ, ਜਿੱਥੇ ਜਗਿਆਸੂਆਂ ਦਾ ਜੀਵਨ ਸੋਹਣਾ ਬਣਾਇਆ ਜਾਂਦਾ ਹੈ, ਉਹ ਹੈ ਸ਼ਬਦ ਦੀ ਟਕਸਾਲ, ਬਾਣੀ ਦੀ ਟਕਸਾਲ, ਗਿਆਨ ਦੀ ਟਕਸਾਲ। ਤੋ ਸਾਧ ਸੰਗਤ, ਸ਼ਬਦ ਵੀ ਸੱਚਾ ਤੇ ਉਹ ਟਕਸਾਲ ਵੀ ਸੱਚੀ ਹੈ ਜਿਸ ਵਿੱਚ ਗੁਰਸਿੱਖਾਂ ਦਾ ਜੀਵਨ ਘੜਿਆ ਗਿਆ, ਸੋਹਣਾ ਬਣ ਗਿਆ। ਘੜਿਆ ਗਿਆ ਦਾ ਮਤਲਬ ਸਭ ਦੁਨੀਆਂ ਦੇ ਵਿਸ਼ਿਆਂ ਵਿਕਾਰਾਂ ਪਾਪਾਂ ਦੇ ਸਾਕ ਲਾ ਦਿੱਤੇ ਤੇ ਐਨ ਨਿਰਮਲ ਸ਼ੁੱਧਤਾ ਵਾਲਾ ਜੀਵਨ ਬਣ ਗਿਆ। ਸੱਚਾ ਅਬਚਲ ਰਾਜ ਹੈ, ਸੱਚ ਮਹਿਲ ਨਵਹਾਣ ਨਵੇਲਾ। ਸੱਚਾ ਅਤੇ ਅਟਲ ਸਤਿਗੁਰੂ ਦਾ ਰਾਜ ਹੈ, ਭਾਵ ਜਿਹੜਾ ਸਤਿਗੁਰੂ ਦਾ ਰਾਜ ਹੈ ਉਹ ਸੱਚਾ ਹੈ, ਕਿਉਂਕਿ ਸਤਿਗੁਰ ਸੱਚਾ ਪਾਤਸ਼ਾਹ ਤੇ ਸੱਚੇ ਪਾਤਸ਼ਾਹ ਦਾ ਰਾਜ ਵੀ ਸੱਚਾ ਸਦਾ ਰਹਿਣਾ ਹੈ। ਤੋ ਕਹਿਣ ਲੱਗੇ ਅਟਲ ਹੈ, ਅਬਚਲ ਰਾਜ ਹੈ ਉਸਦਾ, ਸੱਚਾ ਹੈ, ਨਵੇਂ ਤੋਂ ਨਵੇਂ ਰੰਗ ਵਾਲਾ ਤੇ ਨਵੇਕਲਾ ਹੈ ਤੇ ਸੁੰਦਰ ਸਰੂਪ ਵਾਲਾ ਮਹੱਲ ਹੈ। ਭਾਵ ਸਤਿਗੁਰੂ ਪਾਤਸ਼ਾਹ ਨੇ ਆਪਣੇ ਗੁਰਸਿੱਖਾਂ ਨੂੰ ਸਵੈ ਸਰੂਪ ਦੇ ਵਿੱਚ ਟਿਕਾਇਆ ਹੈ, ਆਪ ਵੀ ਸਤਿਗੁਰੂ ਸਵੈ ਸਰੂਪ ਵਿਖੇ ਬਿਰਾਜਮਾਨ ਹਨ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਰਾਜ ਹੈ ਉਹ ਸਦੀਵੀ ਕਾਲ ਵਾਸਤੇ ਹੈ, ਨਵੇਂ ਤੋਂ ਨਵਾਂ ਰੰਗ, ਨਵੇਂ ਤੋਂ ਨਵਾਂ ਰਸ ਆਪਣੇ ਗੁਰਸਿੱਖਾਂ ਨੂੰ ਗੁਰਮਤ ਦਾ ਉਹ ਬਖਸ਼ਿਸ਼ ਕਰਦੇ ਹਨ। ਸੱਚਾ ਹੁਕਮ ਵਰਤਦਾ, ਸੱਚਾ ਅਮਰ ਸੱਚੋ ਰਸ ਕੇਲਾ। ਸਤਿਗੁਰੂ ਆਪ ਸੱਚਾ, ਉਹਦਾ ਤਖਤ ਸੱਚਾ, ਉਹਦਾ ਰਾਜ ਸੱਚਾ, ਤੇ ਹੁਣ ਕੀ ਕਹਿ ਰਹੇ ਨੇ, ਕਹਿੰਦੇ ਉਹਦਾ ਹੁਕਮ ਸੱਚਾ। ਸੱਚਾ ਹੁਕਮ ਵਰਤਦਾ, ਸਤਿਗੁਰੂ ਦਾ ਹੁਕਮ ਵੀ ਸੱਚਾ ਹੈ, ਜੋ ਗੁਰੂ ਦੇ ਸਿੱਖ ਸੇਵਕ ਪਿਆਰੇ ਸਤ ਕਰਕੇ ਮੰਨਦੇ ਹਨ। ਸੱਚਾ ਅਮਰ, ਉਹ ਜਿਹੜਾ ਹੁਕਮ ਅੱਗੇ ਮੰਨਿਆ ਜਾਂਦਾ ਹੈ, ਜਿਹੜੇ ਕਮਾਉਣ ਵਾਲੇ ਹਨ ਹੁਕਮ ਨੂੰ ਧਿਆਨ ਨਾਲ ਸੁਣਨਾ, ਉਹ ਵੀ ਸੱਚੇ ਹੋ ਜਾਂਦੇ ਹਨ, ਸੱਚੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ, ਸੱਚੇ ਰਸ ਦਾ, ਕਿਉਂਕਿ ਉਹ ਆਨੰਦ ਮਾਣਦੇ, ਸੱਚੇ ਦਾ ਸੱਚਾ ਨਾਮ ਦਾ ਰਸ ਪੁੰਚਦੇ ਹਨ। ਗੁਰੂ ਸੱਚਾ, ਗੁਰੂ ਸੱਚਾ ਪਾਤਸ਼ਾਹ, ਗੁਰੂ ਦਾ ਤਖਤ ਸੱਚਾ, ਕਿਉਂਕਿ ਸਦੀਵੀ ਰਹਿਣ ਵਾਲਾ ਹੈ। ਇਸ ਲਈ ਸਤਿਗੁਰੂ ਦਾ ਹੁਕਮ ਵੀ ਸੱਚਾ, ਸਤਿਗੁਰ ਦਾ ਜੋ ਹੁਕਮ ਹੋ ਰਿਹਾ ਹੈ ਤੇ ਜਿਨ੍ਹਾਂ ਗੁਰਸਿੱਖਾਂ ਗੁਰੂ ਪਿਆਰਿਆਂ ਨੇ ਅੱਗੇ ਹੁਕਮ ਮੰਨਿਆ ਹੈ, ਕਹਿੰਦੇ ਉਹ ਗੁਰਸਿੱਖ ਵੀ ਸੱਚੇ ਜੀਵਨ ਵਾਲੇ, ਕਿਉਂਕਿ ਉਹਨਾਂ ਨੇ ਸੱਚੇ ਨਾਮ ਦਾ ਰਸ, ਸੱਚੇ ਪ੍ਰੇਮ ਦਾ ਰਸ ਤੇ ਆਨੰਦ ਮਾਨਣਾ ਕੀਤਾ ਹੈ। ਸੱਚੀ ਸਿਫਤ ਸਲਾਹ ਸੱਚ, ਸੱਚ ਸਲਾਹਣ ਅੰਮ੍ਰਿਤ ਵੇੜਾ। ਸਤਿਗੁਰੂ ਦੀ ਸਿਫਤ, ਸਤਿਗੁਰੂ ਦੀ ਸਲਾਹ, ਸਤਿਗੁਰ ਦੀ ਸ਼ਲਾਘਾ ਵੀ ਸੱਚੀ ਹੈ, ਕਿਉਂਕਿ ਸਾਧ ਸੰਗਤ ਉਹ ਅੰਮ੍ਰਿਤ ਵੇਲੇ ਸੱਚੇ ਪ੍ਰਭੂ ਦਾ ਸੱਚਾ ਨਾਮ ਜਪਦੇ ਹਨ। ਜਿਹੜੇ ਤੜਕੇ ਉੱਠ ਕੇ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਹਨ, ਬਾਣੀ ਵੀ ਸੱਚੀ, ਸਤਿਗੁਰੂ ਵੀ ਸੱਚਾ ਜਿਸ ਦੀ ਸੱਚੀ ਬਾਣੀ ਹੈ, ਪ੍ਰਭੂ ਵੀ ਸੱਚਾ ਜਿਸ ਦੇ ਉਹ ਸੱਚੇ ਨਾਮ ਵਿੱਚ ਜੁੜਦੇ ਨੇ, ਇਸ ਲਈ ਅੰਮ੍ਰਿਤ ਵੇਲੇ ਦਾ ਉੱਠਣਾ ਵੀ ਸੱਚਾ ਸੁੱਚਾ ਹੋ ਗਿਆ। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਉਹ ਸੱਚੇ ਪਰਮਾਤਮਾ ਦੀ ਯਾਦ ਵਿੱਚ ਜੁੜਦੇ ਹਨ। ਸੱਚ ਸਲਾਹਣ ਅੰਮ੍ਰਿਤ ਵੇਲਾ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸੱਚੇ ਪ੍ਰਭੂ ਦੀ ਸਿਫਤ ਸਲਾਹ ਕਰਨ ਦਾ ਵੇਲਾ ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਵੇਲੇ ਫਿਰ ਗੁਰਸਿੱਖ ਗੁਰੂ ਦੇ ਪਿਆਰੇ ਉੱਠ ਕੇ ਇਸ਼ਨਾਨ ਪਾਨ ਕਰਕੇ ਫਿਰ ਜਪਦੇ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਲਈ ਪਰਮਾਤਮਾ ਦੀ ਸਿਫਤ ਸਲਾਹ ਵੀ ਸੱਚੀ ਹੈ ਤੇ ਉਹ ਗੁਰਸਿੱਖ ਪਿਆਰੇ ਵੀ ਸੱਚੇ ਜਿਹੜੇ ਸੱਚੇ ਪ੍ਰਭੂ ਦਾ ਸੱਚਾ ਨਾਮ ਅੰਮ੍ਰਿਤ ਵੇਲੇ ਉੱਠ ਕੇ ਉਚਾਰਨ ਕਰਦੇ ਹਨ। ਸੱਚਾ ਗੁਰਮੁਖ ਪੰਥ ਹੈ, ਸੱਚ ਉਪਦੇਸ਼ ਨਾ ਗਰਭ ਗਹੇਲਾ। ਗੁਰਮੁਖਾਂ ਦਾ ਪੰਥ ਵੀ ਸੱਚਾ ਹੈ, ਭਾਵ ਗੁਰੂ ਦੇ ਸਿੱਖਾਂ ਦਾ, ਗੁਰਮੁਖ ਜਨਾਂ ਦਾ ਉਹ ਰਸਤਾ, ਜਿਹੜੇ ਗੁਰੂ ਦੇ ਦੱਸੇ ਰਸਤੇ ਉੱਪਰ ਉਹ ਚੱਲਦੇ ਨੇ, ਉਹ ਪੰਥ ਉਹ ਰਸਤਾ ਵੀ ਸੱਚਾ ਤੇ ਜਿਹੜਾ ਗੁਰੂ ਦਾ ਉਪਦੇਸ਼ ਹੈ ਉਹ ਵੀ ਸੱਚਾ। ਹੋਰ ਪਾਤਸ਼ਾਹਾਂ ਤੇ ਬਾਦਸ਼ਾਹ ਵਾਂਗੂ ਉਹ ਆਕੜ ਦੇ ਨਾਲ ਤੇ ਹਉਮੈ ਹੰਕਾਰ ਵਿੱਚ ਗਰਸੇ ਹੋਏ ਨਹੀਂ, ਸੱਚੇ ਪ੍ਰਭੂ ਦਾ ਸੱਚਾ ਨਾਮ ਜਪਦੇ ਨੇ, ਨਿਮਰਤਾ ਵਿੱਚ ਰਹਿੰਦੇ ਹਨ। ਆਪਾ ਗਵਾ ਕੇ ਮੈਂ ਮੇਰੀ ਮਿਟ ਚੁੱਕੀ ਹੈ ਉਹਨਾਂ ਗੁਰਮੁਖ ਜਨਾਂ ਦੀ, ਤੇ ਹੋਰ ਜੀਵਨ ਕੀ ਉਹਨਾਂ ਦਾ। ਆਸਾ ਵਿੱਚ ਨਰਾਸ ਗਤ, ਸੱਚਾ ਖੇਲ ਮੇਲ ਸੱਚ ਖੇਲਾ। ਆਸਾ ਵਿੱਚ ਰਹਿ ਕੇ ਨਿਰ ਆਸ, ਦੁਨੀਆਂ ਵਿੱਚ ਰਹਿ ਕੇ ਭਾਵ ਉਹ ਨਿਰ ਆਸ ਰਹਿੰਦੇ ਨੇ, ਇਹ ਉਹਨਾਂ ਦੇ ਜੀਵਨ ਦੀ ਚਾਲ ਹੈ। ਤੇ ਸੱਚਾ ਹੈ ਉਹਨਾਂ ਦਾ ਖੇਲ ਵਿਹਾਰ, ਮੇਲ ਵੀ ਸੱਚਾ ਹੀ ਮੇਲਦੇ ਹਨ, ਭਾਵ ਜਿਨ੍ਹਾਂ ਨਾਲ ਸਾਂਝ ਪਾ ਲਈ ਗੁਰਸਿੱਖਾਂ ਨਾਲ, ਉਹ ਸਾਂਝ ਅਖੀਰ ਤੱਕ ਨਿਭਾਉਂਦੇ ਹਨ। ਗੁਰੂ ਨਾਲ ਪਿਆਰ ਬਣਾ ਲਿਆ, ਅਖੀਰ ਤੱਕ ਉਹ ਸੱਚਾ ਮੇਲ ਮਲਾਈ ਰੱਖਦੇ, ਗੁਰੂ ਤੋਂ ਮੁੱਖ ਨਹੀਂ ਮੋੜਦੇ। ਉਹ ਗੁਰੂ ਦੀਆਂ ਧੀਆਂ, ਗੁਰੂ ਦੀਆਂ ਬੱਚੀਆਂ, ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਵੀ ਗਲਾਂ ਚ ਹਾਰ ਪਵਾ ਲੈਂਦੀਆਂ, ਬੱਚਿਆਂ ਦੇ ਟੁਕੜੇ ਝੋਲੀਆਂ ਚ ਪਵਾ ਲੈਂਦੀਆਂ, ਪਰ ਗੁਰੂ ਦੇ ਪਿਆਰ, ਗੁਰੂ ਦੇ ਮਿਲਾਪ ਤੋਂ ਮੁੱਖ ਨਹੀਂ ਮੋੜਦੀਆਂ। ਆਪਣੇ ਗੁਰੂ ਦੇ ਬਖਸ਼ੇ ਸਿੱਖੀ ਸਿਦਕ ਤੋਂ ਆਪਣੀ ਸੰਤਾਨ ਕੁਰਬਾਨ ਕਰ ਦਿੰਦੀਆਂ ਹਨ। ਇੱਕ ਪਾਸੇ ਸਿੱਖੀ ਸਿਦਕ, ਇੱਕ ਪਾਸੇ ਉਹਨਾਂ ਦੀ ਸੰਤਾਨ, ਸੰਤਾਨ ਦਾ ਮਤਲਬ ਔਲਾਦ, ਇੱਕ ਪਾਸੇ ਉਹਨਾਂ ਦੀ ਸੰਤਾਨ, ਦੂਜੇ ਪਾਸੇ ਸਿੱਖੀ ਸਿਦਕ, ਸਿੱਖੀ ਸਿਦਕ ਤੋਂ ਆਪਣੀ ਸੰਤਾਨ ਕੁਰਬਾਨ ਕਰ ਦਿੰਦੀਆਂ ਹਨ। ਇਸ ਲਈ ਸਾਧ ਸੰਗਤ ਉਹਨਾਂ ਗੁਰਸਿੱਖ ਪਿਆਰਿਆਂ ਦਾ ਮੇਲ ਵੀ ਸੱਚਾ। ਉਹਨਾਂ ਬੀਬੀਆਂ ਵਾਸਤੇ ਇੱਕ ਬੇਨਤੀ ਹੋਰ ਕਰਦੇ ਹਾਂ, ਉਹਨਾਂ ਬੀਬੀਆਂ ਨੂੰ ਕਹਿਣਾ ਪਤੀ ਵਰਤ ਧਰਮ ਛੱਡ ਦੋ, ਮੁਸਲਮਾਨਣੀਆਂ ਬਣ ਜਾ, ਛੱਡ ਦੋ ਸਿੱਖੀ। ਉਹਨਾਂ ਕਹਿਣਾ ਜੇ ਨਾ ਹੀ ਨਹੀਂ ਛੱਡਦੀਆਂ ਫੇਰ, ਕਹਿੰਦੇ ਤੁਹਾਡੀਆਂ ਗੋਦੀਆਂ ਵਿੱਚ ਦੁੱਧ ਚੁੰਘਦੇ ਬੱਚੇ, ਤੁਹਾਡੀਆਂ ਅੱਖਾਂ ਸਾਹਮਣੇ ਟੋਕਿਆਂ ਨਾਲ ਟੁਕੜੇ ਕਰ ਦਿਆਂਗੇ ਇਹਨਾਂ ਬੱਚਿਆਂ ਦੇ, ਤੇ ਟੁਕੜੇ ਕਰਕੇ ਇਹਨਾਂ ਬੱਚਿਆਂ ਦੀਆਂ ਹੀ ਆਂਦਰਾਂ ਕੱਢ ਕੇ ਉਹਨਾਂ ਆਂਦਰਾਂ ਵਿੱਚ ਇਹਨਾਂ ਬੱਚਿਆਂ ਦੇ ਟੋਟਿਆਂ ਦੇ ਹਾਰ ਪਰੋ ਦਿਆਂਗੇ ਅਸੀਂ, ਉਹ ਬੱਚਿਆਂ ਦੇ ਟੋਟੇ ਹਾਰ ਪਰੋ ਕੇ ਤੁਹਾਡੇ ਗਲ ਚ ਪਾ ਦਿਆਂਗੇ। ਇਹ ਵੀ ਕੰਮ ਉਹਨਾਂ ਜਲਾਦਾਂ ਨੇ ਕੀਤਾ ਲਾਹੌਰ ਦੀ ਧਰਤੀ ਤੇ, ਉੱਥੇ ਗੁਰਦੁਆਰਾ ਸਾਹਿਬ ਲਾਹੌਰ ਅਸਥਾਨ ਬਣਿਆ ਉਹਨਾਂ ਬੀਬੀਆਂ ਦਾ, ਉਹਨਾਂ ਸ਼ਹੀਦ ਸਿੰਘਣੀਆਂ ਦਾ ਅਸਥਾਨ ਬਣਿਆ, ਜਿਹੜੀਆਂ ਮੀਰ ਮੰਨੂ ਦੀ ਜੇਲ੍ਹ ਚ ਸਾਰਾ ਸਾਰਾ ਦਿਨ ਭੁੱਖੀਆਂ ਪਿਆਸੀਆਂ ਨੇ ਚੱਕੀ ਵੀ ਪੀਣੀ ਤੇ ਬੱਚਿਆਂ ਦੇ ਟੋਟੇ ਕਰਕੇ ਗਲਾਂ ਚ ਹਾਰ ਪਾਏ ਉਹਨਾਂ ਦੇ। ਹੋਰ ਜ਼ੁਲਮ ਵੀ ਉਹਨਾਂ ਨੇ ਕੀਤੇ ਲੋਕਾਂ ਨੇ, ਮੀਰ ਮੰਨੂ ਤੇ ਉਹਦੇ ਸਿਪਾਹੀਆਂ ਨੇ, ਉਹਦੇ ਅਹਿਲਕਾਰਾਂ ਨੇ, ਜਲਾਦਾਂ ਨੇ। ਗੁਰੂ ਕੀ ਸਿੰਘਣੀ, ਗੁਰੂ ਕੀ ਸਿੱਖਣੀ, ਗੁਰੂ ਨਾਲ ਪਿਆਰ ਕਰਨ ਵਾਲੀ ਸਿੱਖ ਬੀਬੀ ਦੇ ਗੋਦੀ ਵਿੱਚੋਂ ਦੁੱਧ ਚੁੰਘਦਾ ਬੱਚਾ ਖਿੱਚਣਾ, ਉੱਪਰ ਨੂੰ ਸੁੱਟਣਾ ਆਕਾਸ਼ ਵਾਲੇ ਪਾਸੇ ਨੂੰ ਬੱਚਾ, ਤੇ ਜਦੋਂ ਉਹ ਬੱਚੇ ਨੇ ਥੱਲੇ ਨੂੰ ਆਉਣਾ, ਥੱਲੇ ਨੇਜਾ ਕਰ ਦੇਣਾ, ਉਸ ਨੇਜੇ ਦੇ ਐ ਤਿੱਖੇ ਉਸ ਸੁੰਬ ਦੇ ਵਿੱਚ ਪਰੋਇਆ ਜਾਣਾ ਉਹ ਬੱਚਾ, ਤੇ ਉਹ ਜਿਹੜੀ ਮਾਂ ਵਾ ਬੱਚੇ ਦੀ ਕੋਲ ਖਲੋਤੀ ਹੋਣੀ ਉਹਨਾਂ ਜਲਾਦਾਂ ਦੇ, ਤੇ ਝੋਲੀ ਅੱਡੀ ਹੋਣੀ ਉਸ ਬੀਬੀ ਨੇ, ਝੋਲੀ ਇਸ ਕਰਕੇ ਅੱਡੀ ਵੀ ਜਿਹੜਾ ਨੇਜੇ ਤੇ ਟੰਗਿਆ ਗਿਆ ਮੇਰਾ ਬੱਚਾ, ਲਿਆ ਵੇ ਜਲਾਦਾ ਮੇਰੀ ਝੋਲੀ ਵਿੱਚ ਪਾ ਦੇ। ਝੋਲੀਆਂ ਚ ਪਵਾਏ ਉਹਨਾਂ ਨੇ ਬੱਚੇ, ਲਹੂ ਲੁਹਾਨ ਬੱਚੇ, ਉਹਨਾਂ ਬੱਚਿਆਂ ਦਾ ਲਹੂ, ਉਹਨਾਂ ਬੱਚਿਆਂ ਦੀਆਂ ਬੋਟੀਆਂ, ਮਾਸ ਦੇ ਲੋਥੜੇ ਜਿਹੜੇ ਧਰਤੀ ਤੇ ਡਿੱਗਦੇ ਸੀ, ਕੁੱਤੇ ਆਦਿਕ ਖਾਂਦੇ ਤੇ ਲਹੂ ਚੱਟਦੇ ਫਿਰਦੇ ਸਨ ਉਹਨਾਂ ਬੱਚਿਆਂ ਦਾ। ਪਰ ਉਹ ਕੀ ਕਰਦੀਆਂ ਸੀ ਬੀਬੀਆਂ? ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਿੱਖੀ ਗੁਰੂ ਦੇ ਚਰਨਾਂ ਨਾਲ ਸੁਰਤ ਮਿਲੀ ਹੋਈ ਹੈ, ਸਤਿਗੁਰੂ ਦੇ ਚਰਨਾਂ ਨਾਲ ਸੁਰਤ ਟਿਕੀ ਹੋਈ ਹੈ। ਕੋਈ ਦੁੱਖ ਦੇ ਹੀ ਨਹੀਂ ਸਕਿਆ, ਕੋਈ ਦੁਖੀ ਕਰ ਹੀ ਨਹੀਂ ਸਕਿਆ ਉਹਨਾਂ ਦਸ਼ਮੇਸ਼ ਦੀਆਂ ਧੀਆਂ ਨੂੰ, ਉਹਨਾਂ ਬੱਚੀਆਂ ਨੂੰ। ਅੱਜ ਦੇ ਸਿੱਖ ਵਾਲੇ ਪਾਸੇ ਤੱਕਦੇ ਤਰ੍ਹਾਂ ਤਰ੍ਹਾਂ ਦੇ ਫੈਸ਼ਨਾਂ ਵਿੱਚ ਗਲਤਾਨ ਹੋ ਗਏ। ਅੱਜ ਤਰ੍ਹਾਂ ਤਰ੍ਹਾਂ ਦਾ ਖਾਣਾ ਪੀਣਾ ਪਹਿਨਣਾ ਜਿਹੜਾ ਸਾਡੇ ਕੋਲ ਆ ਗਿਆ ਗੁਰਮਤ ਤੋਂ ਉਲਟ, ਨਾ ਤੈਨੂੰ ਖਾਣ ਬਾਰੇ ਪਤਾ, ਭੱਖ ਅਪੱਖ ਸਭ ਖਾਏ, ਕੀ ਮੇਰੇ ਖਾਣ ਵਾਲਾ ਹੈ ਕੀ ਨਹੀਂ ਖਾਣ ਵਾਲਾ, ਕੀ ਮੇਰੇ ਪਹਿਨਣ ਵਾਲਾ ਹੈ ਕੀ ਨਹੀਂ ਪਹਿਨਣ ਵਾਲਾ। ਅੱਜ ਦਾ ਸਿੱਖ ਭਾਵੇਂ ਉਹ ਮਰਦ ਹੈ ਭਾਵੇਂ ਇਸਤਰੀ, ਮੈਨੂੰ ਮਾਫ ਕਰਿਓ, ਪੱਖ ਅਪੱਖ ਸਭ ਖਾਏ, ਨਾ ਗੁਰਮਤ ਅਨੁਸਾਰ ਖਾਣਾ ਪੀਣਾ ਰਹਿ ਗਿਆ, ਨਾ ਗੁਰਮਤ ਅਨੁਸਾਰ ਸਾਡੇ ਕੋਲ ਪਹਿਨਣਾ ਰਹਿ ਗਿਆ, ਨਾ ਗੁਰਮਤ ਅਨੁਸਾਰ ਸਾਡੇ ਕੋਲ ਵਿਚਰਨਾ ਰਹਿ ਗਿਆ। ਵਿਆਹ ਸ਼ਾਦੀਆਂ ਹੋਣ, ਗੁਰੂ ਦੇ ਸਿੱਖ ਅਖਵਾਉਣ ਵਾਲੇ ਭੰਗੜੇ ਪਾਉਂਦੇ ਫਿਰਦੇ, ਨਾਚ ਗਾਣਿਆਂ ਦੇ ਉੱਤੇ ਨੱਚਦੇ ਫਿਰਦੇ ਆ, ਰੁਪਈਏ ਲਟਾਉਂਦੇ ਫਿਰਦੇ ਉਹਨਾਂ ਤੋਂ, ਨੱਚਣ ਵਾਲੀਆਂ ਤੋਂ, ਤੇ ਆਪਣੇ ਪਰਿਵਾਰ ਦੇ ਜੀ ਨੱਚਣ ਤੇ ਰੁਪਈਏ ਲਟਾਉਂਦੇ ਫਿਰਦੇ, ਜੀਵਨ ਕੀ ਬਣ ਗਿਆ? ਗੁਰੂ ਦੀ ਸਿੱਖੀ ਤੋਂ ਬੇਮੁੱਖ, ਬਾਣੀ ਨਾਲੋਂ ਟੁੱਟ ਗਿਆ, ਬਾਣੀ ਨਾਲੋਂ ਟੁੱਟਣ ਲੱਗ ਪਿਆ ਸਿੱਖ। ਪਰ ਮੇਰੀ ਬੇਨਤੀ ਸੁਣਿਓ, ਉਹ ਬੀਬੀਆਂ, ਉਹ ਦਸ਼ਮੇਸ਼ ਦੀਆਂ ਬੱਚੀਆਂ, ਧੀਆਂ ਕਲਗੀ ਧਰਦੀਆਂ, ਜਿਹੜੀਆਂ ਖੰਡੇ ਬਾਟੇ ਦੀ ਪੌਲ ਛੱਕ ਕੇ ਬਾਣੀ ਬਾਣੇ ਦੀਆਂ ਧਾਰਨੀ ਹੋ ਕੇ ਜਿਹੜੀਆਂ ਦਸ਼ਮੇਸ਼ ਦੀਆਂ ਧੀਆਂ ਬਣ ਗਈਆਂ, ਮਾਤਾ ਸਾਹਿਬ ਕੌਰ ਦੀਆਂ ਧੀਆਂ, ਮਾਤਾ ਗੁੱਜਰ ਕੌਰ ਦੀਆਂ ਪੋਤੀਆਂ ਬਣ ਗਈਆਂ, ਕੀ ਸੀ ਉਹਨਾਂ ਦਾ ਜੀਵਨ? ਸ਼ਾਮਾਂ ਪੈਣੀਆਂ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਚ ਹਾਰ ਪਵਾਏ, ਨੇਜਿਆਂ ਤੇ ਟੰਗੇ ਬੱਚੇ ਦੁੱਧ ਚੁੰਗਦੇ ਉਹਨਾਂ ਝੋਲੀਆਂ ਚ ਪਵਾਏ, ਆਟਾ ਪੀਂਦੀਆਂ ਚੱਕੀ ਪੀਂਦੀਆਂ ਭੁੱਖੀਆਂ ਪਿਆਸੀਆਂ, ਜਦੋਂ ਸ਼ਾਮਾਂ ਪੈਣੀਆਂ ਸਾਰੀਆਂ ਨੇ ਮਿਲ ਕੇ ਮੀਰ ਮੰਨੂ ਦੀ ਜੇਲ੍ਹ ਚ ਰਹਿ ਰਾਸ ਸਾਹਿਬ ਦਾ ਪਾਠ ਕਰਨਾ। ਕਿੰਨਿਆਂ ਸਿੱਖਾਂ ਦੇ ਘਰੋਂ ਅੱਜ ਰਹਿ ਰਾਸ ਸਾਹਿਬ ਦੇ ਪਾਠ ਦੀ ਆਵਾਜ਼ ਆਉਂਦੀ, ਕਿੰਨਿਆਂ ਸਿੱਖਾਂ ਦੇ ਘਰੋਂ ਸਵੇਰੇ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦੇ ਨਿਤਨੇਮ ਦੀ ਆਵਾਜ਼ ਆਉਂਦੀ ਹੈ। ਤੇ ਜਦੋਂ ਰਹਿ ਰਾਸ ਸਾਹਿਬ ਦਾ ਪਾਠ ਸ਼ਾਮ ਨੂੰ ਕਰ ਲੈਣ ਸਾਰੀਆਂ ਨੇ ਮਿਲ ਕੇ, ਫਿਰ ਅਰਦਾਸ ਕਰਨੀ, ਖੜੀਆਂ ਹੋ ਕੇ ਖਲੋ ਕੇ ਅਰਦਾਸ ਕਰਨੀ, ਸਤਿਗੁਰੂ ਪਾਤਸ਼ਾਹ ਤੇਰੀ ਮਹਾਨ ਬਖਸ਼ਿਸ਼ ਹੋਈ ਹੈ, ਸਤਿਗੁਰ ਜੀ ਤੁਹਾਡੀ ਮਹਾਨ ਕਿਰਪਾ ਹੋਈ ਹੈ, ਤੁਸੀਂ ਸਾਨੂੰ ਆਪਣੀ ਬਾਣੀ ਨਾਲ ਜੋੜਿਆ, ਸ਼ਾਮ ਵੇਲੇ ਰਹਿ ਰਾਸ ਸਾਹਿਬ ਦੇ ਪਾਠ ਕਰਨ ਦਾ ਸਾਨੂੰ ਬਲ ਬਖਸ਼ਿਆ, ਬਾਣੀ ਪੜ੍ਹੀ ਸੁਣੀ ਆਪਣੇ ਚਰਨਾਂ ਚ ਸੱਚਖੰਡ ਪ੍ਰਵਾਨ ਕਰਨੀ, ਤੇ ਬਾਣੀ ਨਾਲ ਜੋੜੀ ਰੱਖਣਾ, ਆਪਣੇ ਚਰਨਾਂ ਤੋਂ ਬੇਮੁੱਖ ਨਾ ਹੋਣ ਦੇਣਾ, ਸਿੱਖੀ ਵਾਲੇ ਪਾਸਿਓਂ ਸਾਨੂੰ ਚੜ੍ਹਦੀ ਕਲਾ ਬਖਸ਼ਣੀ, ਅਸੀਂ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਈਏ। ਤੇ ਨਾਲ ਅਰਦਾਸ ਕੀ ਹੋਣੀ? ਦਸ਼ਮੇਸ਼ ਪਿਤਾ ਤੁਹਾਡਾ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਚਾਰ ਪਹਿਰ ਦਿਨ ਸੁੱਖ ਦਾ ਗੁਜ਼ਰਿਆ ਹੈ। ਕਿਉਂ ਸੁੱਖ ਦਾ ਗੁਜ਼ਰਿਆ? ਕਿਉਂ ਕਹਿੰਦੀਆਂ ਨੇ ਵੀ ਚਾਰ ਪਹਿਰ ਦਿਨ ਸੁੱਖ ਦਾ ਬਤੀਤ ਪਿਆ? ਕਿਉਂਕਿ ਬਾਜਾਂ ਵਾਲੇ ਦਾਤੇ ਦੀ ਬਖਸ਼ੀ ਹੋਈ ਸਿੱਖੀ ਉਹਨਾਂ ਦੇ ਕੋਲ ਹੈ, ਦਸ਼ਮੇਸ਼ ਦਾ ਬਖਸ਼ਿਆ ਹੋਇਆ ਬਾਣਾ ਉਹਨਾਂ ਦੇ ਕੋਲ ਹੈ, ਸਤਿਗੁਰ ਦੇ ਚਰਨਾਂ ਦਾ ਪਿਆਰ ਉਹਨਾਂ ਦੇ ਅੰਤਸ਼ ਕਰਨ ਵਿੱਚ ਵਸਿਆ ਉਹਨਾਂ ਦੇ ਕੋਲ ਹੈ, ਸਤਿਗੁਰੂ ਦੀ ਪ੍ਰੀਤ ਉਹਨਾਂ ਦੇ ਰੋਮ ਰੋਮ ਵਿੱਚ ਵਸੀ ਹੋਈ ਹੈ, ਗੁਰੂ ਦੇ ਉੱਤੇ ਵਿਸ਼ਵਾਸ ਤੇ ਭਰੋਸਾ ਤੇ ਪ੍ਰਤੀਤ ਉਹਨਾਂ ਦੇ ਅੰਤਸ਼ ਕਰਨ ਵਿੱਚ ਟਿਕੀ ਹੈ। ਇਸ ਲਈ ਚਾਰ ਪੈਰ ਦਿਨ ਸੁੱਖ ਦਾ ਗੁਜ਼ਰਿਆ, ਸੁੱਖ ਦਾ ਬਤੀਤ ਹੋਇਆ। ਤੇ ਨਾਲ ਪਤਾ ਕੀ ਕਹਿਣਾ? ਦਾਤਿਆ ਚਾਰ ਪੈਰ ਰਹਿਣ ਆਈ ਹੈ, ਤੇਰੇ ਭਾਣੇ ਵਿੱਚ ਗੁਜ਼ਰ ਜਾਏ। ਸੁੱਖ ਨਹੀਂ ਮੰਗਦੀਆਂ ਕਿ ਚਾਰ ਪੈਰ ਰਾਤ ਸੁੱਖ ਦੀ ਗੁਜ਼ਰੇ, ਜਿਹੜਾ ਬਤੀਤ ਹੋ ਗਿਆ ਦਿਨ ਉਹਨੂੰ ਕਹਿੰਦੀਆਂ ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ, ਪਰ ਚਾਰ ਪੈਰ ਰਾਤ ਆਈ ਹੈ ਤੇਰੇ ਭਾਣੇ ਵਿੱਚ ਗੁਜ਼ਰ ਜਾਏ। ਥੋੜਾ ਜਿਹਾ ਫਰਕ ਸਮਝਿਓ, ਕਿਉਂਕਿ ਤੇਰੇ ਭਾਣੇ ਵਿੱਚ ਹੀ ਸੁੱਖ ਹੈ। ਪਰ ਰਹਿਮਤ ਕਰੀ, ਬਖਸ਼ਿਸ਼ ਕਰੀ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਦਾਤਾ, ਅੰਮ੍ਰਿਤ ਦੇ ਦਾਤਿਆ, ਨੀਲੇ ਦੇ ਸ਼ਾਹ ਸਵਾਰ, ਬਾਜਾਂ ਵਾਲਿਆ ਕਲਗੀ ਧਰ ਦਸ਼ਮੇਸ਼, ਖਾਲਸੇ ਦੇ ਸਿਰਜਣ ਵਾਲਿਆ, ਇੱਕ ਰਹਿਮਤ ਦਾ ਹੱਥ ਰੱਖੀ ਸਾਡੇ ਸੀਸ ਤੇ, ਕੀ ਸਾਡੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਏ, ਬਖਸ਼ੀ ਹੋਈ ਸਿੱਖੀ ਆਖਰੀ ਦਮ ਤੱਕ ਨਿਭ ਜਾਏ, ਫਿਰ ਮੰਗਤੇ ਬਣ ਕੇ ਮੰਗਦੀਆਂ ਉਹਦੇ ਕੋਲੋਂ ਸਿੱਖੀ। ਐਸੀ ਪ੍ਰੀਤ ਬਣ ਜਾਏ ਗੁਰੂ ਨਾਲ ਕਿਤੇ ਸਾਡੀ, ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪਹਿਰ ਪ੍ਰਭ ਜਾਣੋ ਨੇਰੇ। ਤੋ ਸਾਧ ਸੰਗਤ, ਜਿਹੜੇ ਐਸੇ ਸਿੱਖ ਨੇ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣ ਵਾਲੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਉਹ ਜਿਹੜੇ ਐਸੇ ਧਰਮ ਦੀ ਖਾਤਰ ਆਪਾਂ ਕੁਰਬਾਨ ਕਰ ਦੇਣ ਵਾਲੇ, ਸਿਰ ਦੇ ਦੇਣ ਵਾਲੇ, ਬੱਚਿਆਂ ਦੇ ਟੁਕੜੇ ਕਰਾ ਲੈਣ ਵਾਲੇ, ਬੱਚਿਆਂ ਨੂੰ ਨੇਜਿਆਂ ਤੇ ਟੰਗਵਾ ਲੈਣ ਵਾਲੇ, ਉਹ ਗੁਰੂ ਕੇ ਸਿੰਘ ਜਮੂਰਾਂ ਨਾਲ ਮਾਸ ਤੁੜਵਾ ਲੈਣ ਵਾਲੇ ਕਿਹੋ ਜਿਹੇ ਜੀਵਨ ਵਾਲੇ ਫਿਰ ਬਣ ਜਾਂਦੇ ਹਨ? ਭਾਈ ਗੁਰਦਾਸ ਜੀ ਦੱਸ ਰਹੇ ਨੇ, ਗੁਰਮੁਖ ਸਿੱਖ ਗੁਰੂ ਗੁਰ ਚੇਲਾ। ਫਿਰ ਗੁਰਾਂ ਵਾਲੇ ਪਾਸੇ ਜਿਨ੍ਹਾਂ ਦਾ ਮੁੱਖ ਹੈ ਨਾ ਜੀ, ਅਜਿਹੇ ਸਿੱਖ ਗੁਰੂ ਦਾ ਰੂਪ ਹਨ ਅਤੇ ਗੁਰੂ ਜੀ ਚੇਲਾ ਰੂਪ ਹਨ। ਗੁਰੂ ਚੇਲਾ ਤੇ ਚੇਲਾ ਗੁਰੂ ਹੋ ਜਾਂਦਾ ਹੈ। ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਚੇਲਾ ਤੇ ਚੇਲਾ ਗੁਰੂ ਰੂਪ ਹੋ ਜਾਂਦੇ ਹਨ, ਭਾਵ ਇੱਕ ਦੂਜੇ ਵਿੱਚ ਇੰਨੀ ਅਭੇਦਤਾ ਤੇ ਲੀਨਤਾ ਹੋ ਜਾਂਦੀ ਹੈ ਕਿ ਸਾਧ ਸੰਗਤ ਇੱਕ ਹੀ ਰੂਪ ਬਣ ਜਾਂਦੇ ਹਨ, ਗੁਰੂ ਵੀ ਤੇ ਗੁਰੂ ਦਾ ਸਿੱਖ ਵੀ। ਇਹ ਹੈ ਗੁਰਮਤ ਦੀ ਰਹਿਣੀ, ਇਹ ਹੈ ਗੁਰਮਤ ਦਾ ਕਿਰਦਾਰ, ਇਹ ਹੈ ਗੁਰਮਤ ਦਾ ਆਚਾਰ। ਜਿਨ੍ਹਾਂ ਦੇ ਪੱਲੇ ਗੁਰੂ ਦੀ ਸਿੱਖੀ ਤੇ ਨਾਮ ਸਿਮਰਨ ਕਮਾਇਆ ਹੋਇਆ ਹੈ, ਜਿਨ੍ਹਾਂ ਗੁਰੂ ਦੇ ਪਿਆਰਿਆਂ ਨੇ